ਭਾਗ ਪੁਰਬਲੇ ਕਰਮ ਸੰਜੋਗੀ ਲੇਖਾਂ ਕਰਕੇ ਵਰਤਮਾਨ ਜਨਮੀ ਭਾਗ ਉਦੇ ਹੁੰਦਾ ਹੈ ਤਾਂ ਤੇ ਪਿਛਲੇ ਕਾਂਡ ਦੇ ਨਾਲ ਹੀ ਇਸ ਪ੍ਰਥਾਏ ਜ਼ਿਕਰ ਕਰਨਾ ਵੀ ਜ਼ਰੂਰੀ ਹੈ। ਗੁਰਬਾਣੀ ਵਿਖੇ ਜਿੱਥੇ ਕਿਤੇ ਵੀ ਕਰਮ ਪਦ ਭਾਗ ਦੇ ਅਰਥਾਂ ਵਿੱਚ ਆਇਆ ਹੈ ਤੇ ਸੰਬੰਧੀ ਕੁਛ ਕੁ ਵਿਚਾਰ ਨਿਰਣਾ ਕੀਤਾ ਜਾਂਦਾ ਹੈ। ਭਾਗ ਦੇ ਅਰਥਾਂ ਵਾਲੇ ਕਰਮ ਤੋਂ ਆਨਮਤੀਆਂ ਦੀ ਮੁਰਾਦ ਤਾਂ ਦੁਨਿਆਵੀ ਕਰਮ ਭਾਗ ਦੀ ਹੈ, ਪਰੰਤੂ ਗੁਰਮਤ ਅੰਦਰ ਕਰਮ ਪਦ ਦੇ ਭਾਗਾਂ ਵਾਲੇ ਅਰਥ ਮਹਿਜ਼ ਪਰਮਾਰਥੀ ਹਨ। ਕਿਸੇ ਨੂੰ ਦੁਨਿਆਵੀ ਐਸ਼ਵਰਜ ਮਿਲਣਾ ਵੀ ਕੋਈ ਕਰਮ ਭਾਗ ਹੈ? ਰਾਜ ਭਾਗ ਵੀ ਪਰਮਾਰਥੀਆਂ ਗੁਰਮਤ ਪਰਮਾਰਥੀਆਂ ਨਿਕਟ ਕੋਈ ਭਾਗ, ਕਿਸਮਤ ਜਾਂ ਕਰਮ ਨਹੀਂ। ਇਹ ਸਭ ਹੇਚ ਕਰਮ ਵਿਭਾਗੀ ਅਰਥ ਹਨ ਜਿਨ੍ਹਾਂ ਦੀ ਗੁਰਮਤ ਅੰਦਰ ਕੋਈ ਕਦਰ ਕੀਮਤ ਨਹੀਂ, ਕਿਉਂਕਿ ਇਹ ਸਭ 84 ਦੇ ਗੇੜ ਵਿੱਚ ਲੈ ਜਾਣ ਵਾਲੇ ਹਨ। ਜਿਨ੍ਹਾਂ ਦਾ ਸਵਿਸਥਾਰ ਜ਼ਿਕਰ ਲੋੜ ਪਈ ਤਾਂ ਕਿਸੇ ਹੋਰ ਕਾਂਡ ਵਿੱਚ ਕੀਤਾ ਜਾਵੇਗਾ। ਇੱਥੇ ਇਸ ਕਾਂਡ ਵਿਖੇ ਤਾਂ ਗੁਰਮਤ ਦ੍ਰਿੜਮੀ ਪਰਮਾਰਥ ਦੇ ਭਾਵ ਭਾਗ ਅਰਥੀ ਕਰਮ ਪ੍ਰਥਾਏ ਕੁਝ ਵਿਚਾਰ ਨਿਰਣਾ ਕਰਨਾ ਉਚਿਤ ਹੈ, ਸੋ ਗੁਰਵਾਕ ਪ੍ਰਮਾਣ ਦੇ ਕੇ ਆਰੰਭ ਕੀਤਾ ਜਾਂਦਾ ਹੈ। ਗੁਰ ਕੈ ਬਚਨ ਜਾਗਿਆ ਮੇਰਾ ਕਰਮ, ਨਾਨਕ ਗੁਰ ਭੇਟਿਆ ਪਾਰ ਬ੍ਰਹਮ। ਗੌੜੀ ਮਹੱਲਾ ਪੰਜਵਾਂ। ਗੁਰੂ ਨਾਨਕ ਪਾਰ ਬ੍ਰਹਮ ਰੂਪ ਗੁਰੂ ਨਾਨਕ ਇਸ ਕਲੀ ਕਾਲ ਵਿਖੇ ਜਿਨ੍ਹਾਂ ਪ੍ਰਾਣੀਆਂ ਨੂੰ ਆਏ ਮਿਲਿਆ ਹੈ, ਜਿਨ੍ਹਾਂ ਪ੍ਰਾਣੀਆਂ ਨੇ ਜਿਸ ਜਿਸ ਜਗਿਆਸੂ ਨੇ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਸਤਿਗੁਰ ਨਾਨਕ ਭੇਟਿਆ ਹੈ, ਜੋ ਜੋ ਪ੍ਰਾਣੀ ਕਲਯੁਗ ਵਿਖੇ ਗੁਰੂ ਨਾਨਕ ਪਾਰ ਬ੍ਰਹਮ ਦੀ ਸ਼ਰਣਾਗਤ ਆਏ ਹਨ, ਤਿਨ੍ਹਾਂ ਦਾ ਕਰਮ, ਤਿਨ੍ਹਾਂ ਦਾ ਜਨਮ ਜਨਮ ਦੇ ਸੁੱਤਿਆਂ ਦਾ ਭਾਗ ਜਾਗ ਉੱਠਿਆ ਹੈ, ਕਿਉਂਕਿ ਉਹਨਾਂ ਨੂੰ ਗੁਰੂ ਕੇ ਬਚਨ ਰੂਪੀ ਦੀਖਿਆ ਦੁਆਰਾ ਗੁਰਮੰਤਰ ਮਿਲਿਆ ਹੈ, ਜਿਸ ਦੇ ਕਾਰਨ ਉਹਨਾਂ ਦਾ ਨਿਸਤਾਰਾ ਭਵਜਲ ਤੋਂ ਪਾਰ ਉਤਾਰਾ ਹੋ ਗਿਆ ਹੈ। ਏਦੋਂ ਵੱਡਾ ਕਰਮ, ਇਸ ਤੋਂ ਉੱਚਾ ਭਾਗ ਕਿਸ ਦਾ ਹੋ ਸਕਦਾ ਹੈ? ਜਿਸ ਦਾ ਪਰਲੋਕ ਸਵਰਨ ਦਾ ਪਰਮਾਰਥੀ ਕਰਮ ਸੱਚਾ ਭਾਗ ਸੁਭਾਗ ਖੁੱਲ੍ਹ ਗਿਆ ਹੈ। ਇਹ ਕਰਮ ਸੁਕਰਮੀ ਮਰਾਤਬਾ ਕਿਸੇ ਉੱਚੇ ਕਰਮ ਉੱਚੇ ਭਾਗਾਂ ਵਾਲੇ ਨੂੰ ਹੀ ਮਿਲਦਾ ਹੈ, ਜਿਨ੍ਹਾਂ ਨੂੰ ਪਾਰ ਬ੍ਰਹਮ ਗੁਰੂ ਨਾਨਕ ਦੇ ਭੇਟਣ ਦਾ ਭਾਗ ਸੁਭਾਗੀ ਕਰਮ ਪ੍ਰਾਪਤ ਨਹੀਂ ਹੋਇਆ, ਜਿਨ੍ਹਾਂ ਦਾ ਇਹ ਭਾਗ ਜਾਗਿਆ ਨਹੀਂ, ਉਹ 84 ਦੇ ਗੇੜ ਵਿੱਚ ਹੀ ਫਿਰਦੇ ਰਹਿੰਦੇ ਹਨ। ਤਿਨ੍ਹਾਂ ਦਾ ਆਵਾਗਮਨ ਆਉਣ ਜਾਣ ਕਦੇ ਮੁੱਕਦਾ ਮਿਟਦਾ ਨਹੀਂ। ਜਿਸ ਦਾ ਪੂਰਬਲੇ ਕਰਮਾਂ ਦਾ ਲੇਖਾ ਪਰਖਿਆ ਜਾ ਕੇ ਜੋ ਜਗਿਆਸੂ ਗੁਰਮਤ ਕਸੌਟੀ 'ਤੇ ਚੜ੍ਹ ਕੇ ਪੂਰਾ ਉਤਰਦਾ ਹੈ, ਉਸ ਦੇ ਉੱਪਰ ਸੱਚੀ ਨਦਰ ਮੇਰ ਹੋ ਜਾਂਦੀ ਹੈ ਤਾਂ ਉਸ ਦੇ ਪੂਰੇ ਭਾਗ ਖੁੱਲ੍ਹਦੇ ਹਨ। ਇਸ ਬਿਧ ਪੂਰੇ ਭਾਗ ਕਰ ਵਾਹਿਗੁਰੂ ਦੇ ਵਸਲ ਸੰਜੋਗ ਸੁਹਾਗ ਨੂੰ ਪ੍ਰਾਪਤ ਹੋਈਦਾ ਹੈ। ਗੁਰੂ ਨਾਨਕ ਦੇ ਘਰ ਦੀ ਸੱਚੀ ਗੁਰਪੰਚ ਪਰਵਾਨੀ ਪਦ ਤੋਂ ਗੁਰੂ ਦੀਖਿਆ ਗੁਰਮੰਤਰੀ ਨਾਮ ਪ੍ਰਾਪਤ ਕੀਤਾ ਹੋਇਆ ਹੀ ਮਹਾਂ ਅੰਮ੍ਰਿਤ ਰਸੀ ਮਿਠਾਸ ਵਾਲਾ ਹੁੰਦਾ ਹੈ। ਇਸ ਮਿਠਾਸ ਰਸ ਵਿੱਚ ਸਵਾਦਿਤ ਹੋਈ ਸੁਰਤੀ ਸੁਰਤੀਸ਼ਰਾਂ ਦੀ ਸਦਾ ਹੀ ਜੁੜੀ ਰਹਿੰਦੀ ਹੈ। ਇਉਂ ਸੱਚਾ ਵਸਲ ਮੇਲ ਸੱਚੀ ਵਾਹਿਗੁਰੂ ਪ੍ਰਾਪਤੀ ਵਾਲਾ ਸਦਾ ਹੀ ਬਣਿਆ ਰਹਿੰਦਾ ਹੈ। ਯਥਾ ਗੁਰਵਾਕ ਪਰਖ ਲੇਖਾ ਨਦਰ ਸਾਚੀ ਕਰਮ ਪੂਰੈ ਪਾਇਆ, ਨਾਨਕ ਨਾਮ ਮਹਾਰਸ ਮੀਠਾ ਗੁਰਪੂਰੈ ਸੱਚ ਪਾਇਆ। ਗੌੜੀ ਛੰਤ ਮਹੱਲਾ ਪਹਿਲਾ। ਵਾਹਿਗੁਰੂ ਨਾਮ ਰੂਪੀ ਮਾਲ ਦੌਲਤ, ਵਾਹਿਗੁਰੂ ਵਸਲ ਰੂਪੀ ਮਿਲਖ ਮਲਕੀਅਤ ਤਿਸ ਦੇ ਘੱਟ ਅੰਦਰ ਹੀ ਆਏ ਪ੍ਰਾਪਤ ਹੁੰਦੀ ਹੈ ਅਤੇ ਸਦਾ ਪ੍ਰਾਪਤ ਰਹਿੰਦੀ ਹੈ, ਜਿਸ ਦੇ ਮਸਤਕ ਉੱਤੇ ਤੁਰ ਪੂਰਬਲੇ ਪੁੰਨ ਕਰਮਾਂ ਦਾ ਸੱਚਾ ਸੁਭਾਗ ਲਿਖਿਆ ਹੁੰਦਾ ਹੈ ਯਥਾ ਗੁਰਵਾਕ। ਮਸਤਕ ਕਰਮ ਲਿਖਿਓ ਧੁਰ ਜਾਕੈ, ਹਰ ਸੰਪੈ ਨਾਨਕ ਘਰ ਤਾਕੈ। ਗੌੜੀ ਬਾਵਨ ਅਖਰੀ ਮਹਲਾ ਪੰਜਵਾਂ। ਜਿਸ ਭਾਗਠ ਜਾਂਦੇ ਪੂਰੇ ਭਾਗ ਹੁੰਦੇ ਹਨ, ਉਹੀ ਗੁਰਮੁਖ ਸੰਤ ਜਨਾਂ ਦੀ ਸੰਗਤ ਦਾ ਸਦਕਾ ਸਿਮਰਨ ਅਭਿਆਸ ਵਿੱਚ ਦਿਨ ਰਾਤ ਤਤਪਰ ਹੋ ਕੇ ਜੁਟਦਾ ਹੈ ਯਥਾ ਗੁਰਵਾਕ। ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਗੌੜੀ ਸੁਖਮਨੀ ਮਹਲਾ ਪੰਜਵਾਂ। ਸਤਿਗੁਰੂ ਦਾ ਮਿਲਣਾ ਵੱਡੇ ਭਾਗਾਂ ਉੱਚ ਭਾਗਾਂ ਕਰਕੇ ਹੈ। ਜੇ ਭਾਗ ਕਰਮ ਹੋਵੇ ਤਾਂ ਸੱਚਾ ਸਤਿਗੁਰੂ ਮਿਲਦਾ ਹੈ, ਅਤੇ ਸਤਿਗੁਰੂ ਦੁਆਰਿਓਂ ਪੰਜਾਂ ਪਿਆਰਿਆਂ ਤੋਂ ਸਤਿਗੁਰੂ ਦੇ ਹੁਕਮ ਅਨੁਸਾਰ ਗੁਰਮੰਤਰ ਰੂਪੀ ਗੁਰਦੀਖਿਆ ਮਿਲਦੀ ਹੈ, ਅਤੇ ਗੁਰਮਤ ਨਾਮ ਦੀ ਅਭਿਆਸ ਜੁਗਤੀ ਬੁੱਝੀ ਦੀ ਹੈ। ਇਸ ਜੁਗਤੀ ਦੁਆਰਾ ਦੱਸਿਆ ਬੁਝਾਇਆ ਅਤੇ ਦ੍ਰਿੜਾਇਆ ਨਾਮ ਅਭਿਆਸ ਦਾ ਤੋਰਾ ਅਜਿਹਾ ਤੁਰਦਾ ਹੈ ਕਿ ਕਦੇ ਹਟਦਾ ਹੀ ਨਹੀਂ। ਅਭਿਆਸ ਆਪ ਮੁਹਾਰਾ ਆਪੇ ਚੱਲਿਆ ਰਹਿੰਦਾ ਹੈ। ਸਵਾਸ ਸਵਾਸ ਨਾਮ ਵਖਾਨਣ ਦੀ ਲਗਾਤਾਰੀ ਟੇਵ ਲੱਗੀ ਰਹਿੰਦੀ ਹੈ। ਨਾਮ ਰਸਨਾ ਕਰਕੇ ਜਪਣਾ, ਸੁਰਤੀ ਕਰਕੇ ਸਿਮਰਨਾ, ਨਾਮ ਉਚਾਰਨੀ ਮੁਹਾਰਨੀ ਦੁਆਰਾ ਕੰਨਾਂ ਕਰਕੇ ਸੁਣਨਾ ਅਭਿਆਸੀ ਜਨ ਦਾ ਵਿਵਹਾਰ ਹੀ ਬਣ ਜਾਂਦਾ ਹੈ। ਇਸ ਤੋਂ ਉੱਚਾ ਸੁੱਚਾ ਸੁਭਾਗ ਸੁਕਰਮ ਹੋਰ ਕਿਹੜਾ ਹੋ ਸਕਦਾ ਹੈ ਯਥਾ ਗੁਰਵਾਕ। ਕਰਮ ਹੋਵੇ ਸਤਿਗੁਰ ਮਿਲੈ, ਬੂਝੈ ਵਿਚਾਰਾ, ਨਾਮ ਵਖਾਣੈ ਸੁਣੈ ਨਾਮ, ਨਾਮੇ ਬਿਵਹਾਰਾ। ਆਸਾ ਕਾਫੀ ਮਹਲਾ ਪਹਿਲਾ। ਕਲਯੁਗ ਅੰਦਰ ਕਰਤੇ ਪੁਰਖ ਦੇ ਕੀਤੇ ਰਚਤ ਤਿਹਾਂ ਗੁਣਾਂ ਰਾਜ ਤਮ ਸੱਤ ਵਿੱਚ ਹੀ ਆਮ ਦੁਨਿਆਵੀ ਜੀਵ ਪਰਮਾਰਥੋਂ ਭੁੱਲੇ ਸਾਰੇ ਪ੍ਰਾਣੀ ਨਾਨਾ ਪ੍ਰਕਾਰੀ ਕਰਮ ਕਮਾਉਂਦੇ ਫਿਰਦੇ ਹਨ, ਅਤੇ ਕਰਮ ਪ੍ਰਾਇਣੀ ਲਿਖਤ ਅਨੁਸਾਰ ਚੌਵਾਂ ਖਾਣੀਆਂ ਅੰਡ ਜੇਰਜ ਸੇਤਜ ਉਤਭੁਜ ਦੀਆਂ ਜੀਵ ਜੋਨੀਆਂ ਵਿੱਚ ਹੀ ਘੁੰਮਣ ਘੇਰੀਆਂ ਖਾਂਦੇ ਰਹਿੰਦੇ ਹਨ। ਤੁਰਿਆ ਗੁਣੀ ਚੌਥੇ ਪਰਮ ਪਦ ਤਾਈਂ ਤਾਂ ਉਸ ਭਾਗਵੰਤ ਭਾਗਾਂ ਵਾਲੇ ਗੁਰਮੁਖ ਜਨ ਦੀ ਪਹੁੰਚ ਹੁੰਦੀ ਹੈ ਜੋ ਵਾਹਿਗੁਰੂ ਨਾਮ ਰਟਨ ਰੂਪੀ ਅਕਥ ਕਹਾਣੀ ਨੂੰ ਸਵਾਸ ਗਿਰਾਸੀ ਅਭਿਆਸ ਦੁਆਰਾ ਕਥਨ ਰਟਣਹਾਰਾ ਹੁੰਦਾ ਹੈ ਯਥਾ ਗੁਰਵਾਕ। ਤੀਨ ਗੁਣਾ ਤੇਰੇ ਜੁਗ ਹੀ ਅੰਤਰ, ਚਾਰੇ ਤੇਰੀਆਂ ਖਾਣੀ, ਕਰਮ ਹੋਵੇ ਤਾਂ ਪਰਮ ਪਦ ਪਾਈਐ ਕਥੇ ਅਕਥ ਕਹਾਣੀ। ਆਸਾ ਮਹਲਾ ਤੀਜਾ, ਅਸ਼ਟਪਦੀਆਂ ਕਰ ਦੂਜਾ। ਵਾਹਿਗੁਰੂ ਦਾ ਨਾਮ ਭਾਗ ਕਰਕੇ ਪ੍ਰਾਪਤ ਹੁੰਦਾ ਹੈ, ਅਤੇ ਜਿਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ ਸੱਚੀ ਪ੍ਰਾਪਤਣੀ ਕਰ ਪ੍ਰਾਪਤ ਹੁੰਦਾ ਹੈ, ਉਸੇ ਨੂੰ ਸੱਚੇ ਵਾਹਿਗੁਰੂ ਦੇ ਦਰ ਤੇ ਸੱਚੀ ਸ਼ੋਭਾ ਦਾ ਸਿਰੋ ਪਾਉ ਮਿਲਦਾ ਹੈ, ਕਿਉਂਕਿ ਤਿਸ ਨੂੰ ਨਾਮ ਦੀ ਸੱਚੀ ਪ੍ਰਾਪਤਣੀ ਪ੍ਰਾਪਤ ਹੋ ਗਈ ਹੈ। ਉਸ ਦੀ ਅੰਤ ਤਾਈਂ ਅਭਿਆਸ ਕਮਾਈ ਤੋੜ ਨਿਭਦੀ ਹੈ, ਅਤੇ ਉਸੇ ਦੀ ਨਾਮ ਦੁਆਰਾ ਨਾਮੀ ਵਾਹਿਗੁਰੂ ਵਿੱਚ ਸਮਾਈ ਹੋ ਜਾਂਦੀ ਹੈ ਯਥਾ ਗੁਰਵਾਕ। ਵਾਹ ਵਾਹ ਕਰਮ ਪ੍ਰਾਪਤ ਹੋਵੇ ਨਾਨਕ ਦਰ ਸੱਚੈ ਸ਼ੋਭਾ ਪਾਈ। ਗੁਜਰੀ ਕੀ ਵਾਰ ਮਹਲਾ ਤੀਜਾ। ਪੂਰਨ ਕਰਮ ਪੂਰੇ ਭਾਗ ਤਿਸੇ ਦੇ ਹਨ ਜਿਸਨੇ ਵਾਹਿਗੁਰੂ ਨੂੰ ਭੇਟਿਆ ਹੈ, ਅਤੇ ਐਸੀ ਭੇਟਣੀ ਭੇਟਿਆ ਹੈ ਕਿ ਉਸਦੇ ਅੰਤਰ ਬਾਹਰ ਰੋਮ ਰੋਮ ਵਿਖੇ ਅੰਗ ਅੰਗ ਵਿਖੇ ਓਤ ਪੋਤ ਰਮਤ ਰਾਮ ਹੀ ਰਮ ਰਿਹਾ ਹੈ। ਵਿਥ ਅੰਤਰੇ ਦਾ ਸਭ ਭਰਮ ਭੇਦ ਦੂਈ ਦੁਜਾਇਗੀ ਸਭ ਮਿਟ ਗਈ ਹੈ। ਵਿਤਕਰਾ ਦੂਜ ਪੁਣੇ ਦਾ ਵਿਤਕਰਾ ਦੂਰ ਹੋ ਗਿਆ ਹੈ। ਇਸ ਤੋਂ ਉੱਤਮ, ਇਸ ਤੋਂ ਵੱਡਾ ਕਰਮ ਭਾਗ ਹੋਰ ਕਿਸ ਦਾ ਹੋ ਸਕਦਾ ਹੈ? ਇਦੋਂ ਵੱਡਾ ਭਾਗ ਹੋਰ ਕਿਹੜਾ ਹੋ ਸਕਦਾ ਹੈ? ਗੁਰੂ ਘਰ ਨੂੰ, ਗੁਰੂ ਨਾਨਕ ਦੇ ਘਰ ਨੂੰ ਹੀ ਇਹ ਫਖਰ ਪ੍ਰਾਪਤ ਹੈ ਜਿਸ ਦੇ ਅਨੁਸਾਰੀ ਹੋਇਆਂ ਇਸ ਅਧਿਕਾਰਤਾ ਦਾ ਮੁਰਾਤਬਾ ਮਿਲਦਾ ਹੈ। ਸਤਿਗੁਰੂ ਸੱਚਾ ਗੁਰੂ ਤਿਸ ਨੂੰ ਹੀ ਮਿਲਦਾ ਹੈ ਜਿਸ ਦਾ ਉੱਗਰ ਕਰਮ ਹੁੰਦਾ ਹੈ, ਉੱਚਾ ਭਾਗ ਹੁੰਦਾ ਹੈ। ਉਹੀ ਸੱਚੇ ਨਾਮ ਦਾ ਤਤ ਅਭਿਆਸੀ ਧਿਆਨ ਨਿਵਾਸੀ ਬਣਦਾ ਹੈ। ਨਾਮ ਧਿਆਨਧਾਰੀ ਹੋ ਕੇ ਹੀ ਨਾਮ ਵਿੱਚ ਰੱਤੇ ਜਾਣ ਦੀ ਰਹਿਮਤ ਹੁੰਦੀ ਹੈ। ਨਾਮ ਵਿੱਚ ਰੱਤੇ ਹੋਏ ਜਨ ਸਦਾ ਸੁੱਖ ਪਾਉਂਦੇ ਹਨ। ਗੁਰੂ ਸਾਹਿਬ ਤਿੰਨਾਂ ਵਡਭਾਗੇ ਜਨਾਂ ਵਿੱਚੋਂ ਸਦਾ ਬਲ ਜਾਂਦੇ ਹਨ। ਯਥਾ ਗੁਰਵਾਕ, ਜਿਸ ਕਰਮ ਹੋਵੇ ਤਿਸ ਸਤਿਗੁਰ ਮਿਲੈ, ਸੋ ਹਰ ਹਰ ਨਾਮ ਧਿਆਏ, ਨਾਮ ਰੱਤੇ ਜਨ ਸਦਾ ਸੁੱਖ ਪਾਇਨ, ਜਨ ਨਾਨਕ ਤਿੰਨ ਬਲ ਜਾਏ। ਬਿਲਾਵਲ ਕੀ ਵਾਰ, ਸਲੋਕ ਮਹਲਾ ਤੀਜਾ। ਗੁਰੂ ਅਕਾਲ ਪੁਰਖ ਦਾ ਧਿਆਨ ਕਿਵੇਂ ਧਰੀਦਾ ਹੈ? ਸਮਰੱਥ ਪੂਰਨ ਪਾਰ ਬ੍ਰਹਮ ਪਰਮੇਸ਼ਰ ਦਾ ਧਿਆਨ ਸੋਈ ਜਨ ਧਰ ਸਕਦਾ ਹੈ ਜਿਸ ਦਾ ਪੂਰਾ ਕਰਮ ਅੰਕੂਰ ਭਾਗ ਜਾਗਿਆ ਹੋਵੇ। ਅਗਮ ਅਗੋਚਰ ਅਦ੍ਰਿਸ਼ਟ ਪਾਰ ਬ੍ਰਹਮ ਨਿਰੰਕਾਰ, ਜਿਸ ਦਾ ਕੋਈ ਆਕਾਰ ਨਹੀਂ, ਜੋ ਦ੍ਰਿਸ਼ਟ ਮਾਨ ਸਾਕਾਰ ਪਦਾਰਥਾਂ ਵਾਂਗੂ ਅਤੇ ਸਾਕਾਰਕ ਮੂਰਤੀਆਂ ਵਾਂਗੂ ਮੂਰਤੀਮਾਨ ਅਤੇ ਦ੍ਰਿਸ਼ਟ ਗੋਚਰਾ ਨਹੀਂ, ਉਸ ਦਾ ਧਿਆਨ ਧਰਨਾ ਕੋਈ ਸੁਖਾਲੀ ਗੱਲ ਨਹੀਂ। ਜੋ ਵਾਹਿਗੁਰੂ ਅਕਾਲ ਮੂਰਤੀ ਵਾਲਾ ਹੈ, ਜਿਸ ਦਾ ਵਜੂਦ ਕਾਲ ਚੱਕਰ ਚਿਹਨ ਬਿਹੂਣਾ ਅਕਾਲ ਸਰੂਪਾ ਹੈ, ਉਸ ਦਾ ਕੋਈ ਧਿਆਨ ਧਰੇ ਤਾਂ ਕਿਵੇਂ ਧਰੇ? ਪੰਜ ਭੂਤਕ ਗਿਆਨ ਇੰਦਰੇ ਦ੍ਰਿਸ਼ਟਮਾਨ ਪਸਾਰੇ ਤੋਂ ਉੱਪਰ ਅਤੇ ਅਗੋਚਰੀ ਗਿਆਤ ਤੋਂ ਸੱਖਣੇ ਅਤੇ ਊਰੇ ਹਨ। ਗਿਆਤਾਕਾਰ ਦਾ ਗਿਆਤਾਕਾਰੀ ਧਿਆਨ ਤਾਂ ਧਿਆਨਿਆ ਜਾ ਸਕਦਾ ਹੈ। ਗਿਆਤ ਅਗੋਚਰੇ ਪੰਜ ਭੂਤਕ ਇੰਦਰਿਆਂ ਦੀ ਗਿਆਤ ਦਾਇਰੇ ਤੋਂ ਬਾਹਰ ਅਪਰੰਪਰੇ ਵਜੂਦ ਦਾ ਅਨੁਮਾਨ ਹੀ ਲਾਇਆ ਜਾ ਸਕਦਾ ਹੈ। ਉਸ ਦਾ ਅਪਰੋਕਸ਼ ਗਿਆਨ ਨਹੀਂ ਹੋ ਸਕਦਾ, ਨਾ ਹੀ ਧਿਆਨ ਜਮਾਇਆ ਜਾ ਸਕਦਾ ਹੈ। ਆਨ ਮਤਾਂ ਵਾਲਿਆਂ ਨੂੰ ਤਾਂ ਕੀ ਆਖਣਾ ਹੈ, ਜਿਨ੍ਹਾਂ ਨੂੰ ਗੁਰਮਤ ਦਾ ਬੋਧ ਹੀ ਨਹੀਂ। ਅਸਾਡੇ ਗੁਰਮਤ ਮਤ ਅਵਲੰਬੀ ਕਈ ਭਲੇ ਅਤੇ ਉੱਗੇ ਉੱਗੇ ਸੰਤ ਮੰਡਲੀਆਂ ਵਾਲਿਆਂ ਨੂੰ ਵੀ ਧਿਆਨ ਧਰਨ ਦਾ ਥਉ ਪਤਾ ਨਹੀਂ। ਉਹ ਗੁਰਮਤ ਤੋਂ ਉਲਟ ਮਨ ਆਈਆਂ ਉਕਤੀਆਂ ਯੁਕਤੀਆਂ ਵਾਲਾ ਯੱਕੜ ਧਿਆਨ, ਕੁਫੱਕੜ ਧਿਆਨ ਧਰਦੇ ਧਰਾਉਂਦੇ ਹਨ। ਕਈ ਤਾਂ ਆਨਮਤੀਆਂ ਦੀ ਰੀਸੇ ਮੂਰਤੀਆਂ ਨੂੰ ਮੂਹਰੇ ਰੱਖ ਕੇ ਧਿਆਨ ਜਮਾਉਣ ਦਾ ਕੁਫੱਕੜ ਰਚਦੇ ਹਨ। ਕਈ ਗੁਰੂ ਨਾਨਕ ਦੀ ਫੋਟੋ ਨੂੰ ਅੱਗੇ ਰੱਖ ਕੇ ਧਿਆਨ ਜਮਾਉਣੀ ਦ੍ਰਿਸ਼ਟੀ ਦਾ ਹੀ ਵਿਸ਼ਾ ਬਣਾਉਂਦੇ ਹਨ। ਕਈ ਗਏ ਗੁਜ਼ਰੇ ਅਸੰਤਮਤੀ ਸੰਤ ਸਦਾਉਣ ਹਾਰੇ ਆਪਣੀ ਹੀ ਤਸਵੀਰ ਪੂਜਾ ਦੇ ਦ੍ਰਿਸ਼ਟ ਧਿਆਨ ਪੁਜਾਰੀ ਲੋਕਾਂ ਨੂੰ ਬਣਾਉਂਦੇ ਹਨ। ਇਸ ਪ੍ਰਕਾਰ ਦੇ ਬੜੇ ਹੀ ਨੀਵੇਂ ਦਰਜੇ ਦੇ ਧਿਆਨ ਅਵਲੰਬੀ ਅਸਾਡੇ ਹੀ ਅੰਦਰ ਪੈਦਾ ਹੋ ਗਏ ਹਨ, ਜੋ ਗੁਰਮਤ ਦੇ ਤੱਤ ਧਿਆਨ ਆਸ਼ੇ ਦੇ ਆਦਰਸ਼ ਤੋਂ ਕੋਸੋਂ ਦੂਰ ਹਨ। ਅਲਪੱਗ ਵਜੂਦ ਦੀ ਮੂਰਤੀ ਦਾ ਧਿਆਨ ਧਰਨਾ ਤਾਂ ਮਹਾਂਪਾਪ ਹੈ। ਸਰਬੱਗ ਸਤਿਗੁਰਾਂ ਦੀਆਂ ਪ੍ਰਚਲਿਤ ਫੋਟੋ ਤਸਵੀਰਾਂ ਸਭ ਫਰਜ਼ੀ ਹਨ, ਨਾ ਹੀ ਗੁਰੂ ਦੀ ਕੋਈ ਮੂਰਤੀ ਸਕਾਰਕ ਹੈ। ਗੁਰਮੂਰਤ ਗੁਰ ਸ਼ਬਦ ਹੈ। ਐਸੀ ਗੁਰ ਦੀ ਮੂਰਤੀ ਦਾ ਧਿਆਨ ਅਸੀਂ ਮਨ ਮਾਹੇ ਜਮਾਉਣਾ ਹੈ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰੂ ਸ਼ਬਦ ਨਾਲ ਸੁਰਤ ਜੋੜਨੀ ਗੁਰੂ ਕੀ ਮੂਰਤ ਨਾਲ ਧਿਆਨ ਧਰਨਾ ਹੈ। ਗੁਰੂ ਸ਼ਬਦ ਨਾਲ ਸੁਰਤੀ ਜੋੜਨ ਦਾ ਪਹਿਲਾ ਮਰਹਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰਵਾਕ ਦੇ ਭਾਵ ਅਨੁਸਾਰ ਗੁਰੂ ਵਾਹਿਗੁਰੂ ਰੂਪੀ ਸ਼ਬਦ ਦੀ ਆਹ ਧੁਨੀ ਦੇ ਨਾਲ ਸੁਰਤੀ ਰੂਪੀ ਧਿਆਨ ਨੂੰ ਜੋੜਨਾ ਹੈ। ਧਿਆਨ ਰੂਪੀ ਚੇਲਾ ਜਦੋਂ ਤਾਈਂ ਸ਼ਬਦ ਧੁਨੀ ਰੂਪੀ ਗੁਰੂ ਨਾਲ ਨਾ ਜੁੜੇ, ਤਦ ਤਾਈਂ ਗੁਰੂ ਤੇ ਚੇਲੇ ਦੀ ਅਰਥਾਤ ਗੁਰੂ ਅਤੇ ਸਿੱਖ ਦੀ ਸੰਧ ਨਹੀਂ ਮਿਲਦੀ। ਸ਼ਬਦ ਦਾ ਅਭਿਆਸ ਭਾਵੇਂ ਰਸਨਾ ਰੂਪੀ ਬੈਖਰੀ ਬਾਣੀ ਉਚਾਰਨ ਦੁਆਰਾ ਹੋਵੇ, ਭਾਵੇਂ ਸਵਾਸਾਂ ਦੁਆਰਾ ਹੋਵੇ, ਉਸ ਦੀ ਧੁਨੀ ਜ਼ਰੂਰ ਹੈ, ਭਾਵੇਂ ਮੱਧਮ ਤੋਂ ਮੱਧਮ ਅਤੇ ਸੂਖਮ ਹੀ ਹੋਵੇ। ਪਹਿਲ ਪ੍ਰਥਮੇ ਅਭਿਆਸੀ ਜਨ ਇਸ ਸ਼ਬਦ ਧੁਨੀ ਨਾਲ ਸੁਰਤ ਜੋੜੇਗਾ। ਮੋੜ ਮੋੜ ਕੇ ਅਤੇ ਮੁੜ ਮੁੜ ਕੇ ਧਿਆਨ ਸੁਰਤੀ ਨੂੰ ਸ਼ਬਦ ਧੁਨੀ ਨਾਲ ਲਾਵੇਗਾ। ਜਿਉਂ ਜਿਉਂ ਲਾਵੇਗਾ ਅਤੇ ਜਿਤਨਾ ਜਿਤਨਾ ਲਾਵੇਗਾ, ਤਿਤਨਾ ਤਿਤਨਾ ਅਤੇ ਤਿਉਂ ਤਿਉਂ ਗੁਰ ਸ਼ਬਦ ਦੀ ਪਾਰਸ ਕਲਾ ਵਰਤੇਗੀ। ਧਿਆਨ ਜੋੜਦੇ ਜੋੜਦੇ ਜਦੋਂ ਇੱਕ ਛਿਨ ਮਾਤਰ ਵੀ ਸਮੁੱਚਾ ਧਿਆਨ ਸਮੁੱਚੀ ਸੁਰਤੀ ਦਾ ਹਰ ਜਾਂਦਾ ਸ਼ਬਦ ਨਾਲ ਜੁੜ ਗਿਆ, ਤਦੋਂ ਅਚਿੰਤੋ ਹੀ ਅੰਤਰ ਆਤਮੇ ਰਸ ਜੋਤ ਪ੍ਰਕਾਸ਼ ਦਾ ਚਮਤਕਾਰ ਬਿਜਲੀ ਕਰੰਟ ਦੀ ਨਿਆਈ ਜ਼ਹੂਰ ਪਜ਼ੀਰ ਹੋ ਜਾਏਗਾ। ਰਸ ਜੋਤ ਪ੍ਰਕਾਸ਼ ਚਮਤਕਾਰੇ ਦਾ ਇਹ ਨਦਰ ਮੇਰੀ ਕ੍ਰਿਸ਼ਮਾ ਜਦੋਂ ਕ੍ਰਿਸ਼ਮਤ ਹੋ ਗਿਆ, ਤਦੋਂ ਹੀ ਸ਼ਬਦ ਤੇ ਸੁਰਤ ਦਾ ਤੱਤ ਵਾਸਤਵੀ ਮਿਲਾਵਾ ਬਣ ਆਵੇਗਾ। ਰਸ ਜੋਤ ਦੇ ਅਗਾਧ ਸੁਆਦ ਨੇ ਸਦਾ ਹੀ ਅਤੇ ਸੁੱਤੇ ਸੁਭਾਵ ਹੀ ਸੁਰਤ ਸ਼ਬਦ ਵੱਲ ਜੋੜੀ ਰੱਖਣੀ ਹੈ। ਸ਼ਬਦ ਅਭਿਆਸ ਦਾ ਅਸਲ ਆਨੰਦ ਹੀ ਅਭਿਆਸੀ ਜਨ ਨੂੰ ਇਸ ਆਤਮ ਅਵਸਥਾ ਵਿਖੇ ਆਉਣਾ ਹੈ। ਜਿਉਂ ਜਿਉਂ ਇਹ ਆਨੰਦ ਵਧੇਗਾ, ਤਿਉਂ ਤਿਉਂ ਅਭਿਆਸ ਵੀ ਸਹਿਜ ਵਧਣੀ ਵਿੱਚ ਵੱਧਦਾ ਜਾਵੇਗਾ ਅਤੇ ਆਤਮ ਜੋਤ ਰਹੱਸਨੀ ਪ੍ਰਕਾਸ਼ ਕਲਾ ਦਾ ਪਸਾਰਾ ਵੀ ਅਧਿਕ ਤੋਂ ਅਧਿਕ ਪਸਰਦਾ ਜਾਵੇਗਾ। ਅੰਤਰ ਕ੍ਰਾਂਤੀ ਕਾਇਆ ਅੰਤਰੀਵੀ ਜੋਤ ਪਸਾਰੇ ਦਾ ਪ੍ਰਕਾਸ਼ ਫਿਰ ਅੰਦਰੋਂ ਬਾਹਮੁਖੀ ਆਕਾਸ਼ ਪੁਲਾੜ ਦੇ ਆਕਾਰ ਪਸਾਰੇ ਵਿੱਚ ਸਾਰੇ ਹੀ ਪਸਰ ਨਿਕਲੇਗਾ। ਬਾਕੀ ਸਭ ਦੇਖਾ ਹੀ ਪ੍ਰਵਾਨ ਹੈ, ਕਹਿਬੇ ਕੋ ਸ਼ੋਭਾ ਨਹੀਂ, ਇਹ ਸਭ ਭਾਗਾਂ ਦੀ ਖੇਡ ਹੈ। ਯਥਾ ਗੁਰਵਾਕ ਤੂੰ ਸਮਰੱਥ ਪੂਰਨ ਪਾਰ ਬ੍ਰਹਮ ਸੋ ਧਿਆਏ ਪੂਰਾ ਜਿਸ ਕਰਮ। ਰਾਮ ਕਲੀ ਮਹਲਾ ਪੰਜਵਾਂ। ਗੁਰਮੁੱਖਾਂ ਦੇ ਇਸ ਗਿਆਨ ਪ੍ਰਕਾਸ਼ੀ ਜੋਤ ਧਿਆਨ ਦੀ ਡੋਰੀ ਵਾਹਿਗੁਰੂ ਆਪ ਫੜ ਕੇ ਤੁਣਕਦਾ ਹੈ ਅਤੇ ਗੁਰਮੁੱਖਾਂ ਨੇ ਵੀ ਕੇਵਲ ਗੁਰੂ ਵਾਹਿਗੁਰੂ ਪ੍ਰਾਇਣ ਹੋ ਕੇ ਇਹ ਗਿਆਨ ਜੋਤੀਸ਼ੀ ਧਿਆਨ ਡੋਰੀ ਵਾਹਿਗੁਰੂ ਦੇ ਹੱਥ ਫੜਾਏ ਛੱਡੀ ਹੈ। ਆਪਣੀ ਮਨਮਰਜ਼ੀ ਅਤੇ ਮਤਸਰੀ ਉਕਤੀ ਯੁਕਤੀ ਸਭ ਮਿਟਾਏ ਛੱਡੀ ਹੈ। ਜਿੱਧਰ ਨੂੰ ਉਹ ਖਿੱਚਦਾ ਹੈ ਤਿਸੇ ਵੱਲ ਹੀ ਉਹ ਧਾਮਦੇ ਰੁਚੀ ਰੁਚਾਉਂਦੇ ਹਨ। ਮਨਮੁਖੀ ਦੀਵਾਨੇ ਕਮਲੇ ਲੋਕ, ਅਕਲ ਲਤੀਫਿਓਂ ਅੰਨੇ ਲੋਕ, ਅੰਧ ਮਤ ਭਰਮ ਦੇ ਭੁਲਾਏ ਹੋਏ ਪਏ ਮਨ ਉਕਤੀ ਅਤੇ ਆਨਮਤ ਉਕਤੀ ਦੇ ਕਰਮ ਕਰਦੇ ਹਨ। ਉਹਨਾਂ ਦੇ ਹੱਥ ਕੁਛ ਨਹੀਂ ਆਉਂਦਾ, ਨਾ ਉਹਨਾਂ ਨੂੰ ਕੁਛ ਹਾਸਲ ਹੁੰਦਾ ਹੈ। ਭਾਗਾਂ ਬਿਨਾਂ ਭਲਾ ਕੀ ਮਿਲ ਸਕਦਾ ਹੈ, ਜੈਸਾ ਕਿ ਗੁਰਵਾਕ ਹੈ। ਭਰਮ ਭੁਲਾਨੇ ਭਏ ਦਿਵਾਨੇ ਵਿਣ ਭਾਗਾਂ ਕਿਆ ਪਾਈਐ, ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ ਜਿਨ ਖਿੰਚੈ ਤਿਨ ਜਾਈਐ। ਰਾਮ ਕਲੀ ਮਹਲਾ ਪਹਿਲਾ ਦੱਖਣੀ ਓਅੰਕਾਰ। ਜਿਨ੍ਹਾਂ ਦਾ ਭਾਗ ਖੁੱਲਦਾ ਹੈ ਜਾਗਦਾ ਹੈ, ਤਿਨ੍ਹਾਂ ਨੂੰ ਪ੍ਰਾਲਬਧ ਗੁਰੂ ਦੀ ਸੱਚੇ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਅਤੇ ਗੁਰੂ ਘਰ ਦੀ ਸਤਸੰਗਤ ਵਿੱਚ ਵਾਸਾ ਮਿਲਦਾ ਹੈ। ਤਿੱਥੋਂ ਪੰਜਾਂ ਪਿਆਰਿਆਂ ਦੀ ਸ਼ਰਨੀ ਆਏ ਨੂੰ ਗੁਰਮੰਤਰ ਦੀਖਿਆ, ਗੁਰਮੰਤਰ ਦੀ ਦਾਤ ਮਿਲਦੀ ਹੈ। ਤਿਸ ਗੁਰ ਦੀਖਿਆ ਗੁਰਮੰਤਰ ਦੀ ਅਥਾ ਅਭਿਆਸ ਕਮਾਈ ਕਰਕੇ ਅਤੇ ਸ਼ਬਦ ਸੁਰਤੀ ਸ਼੍ਰੀ ਅਖੰਡਾਕਾਰ ਧਿਆਨ ਧਰ ਕੇ ਨਿਰੰਕਾਰ ਵਾਹਿਗੁਰੂ ਸੱਚਾ ਸੁਆਮੀ ਮਿਲਦਾ ਹੈ। ਯਥਾ ਗੁਰਵਾਕ ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸੁਆਮੀ। ਮਾਰੂ ਵਾਰ ਡੱਖਣੇ ਮਹੱਲਾ ਪੰਜਵਾਂ। ਜਨਮ ਜਨਮ ਦੇ ਮਨਮਤੀ ਅਤੇ ਮਨਮੁਖੀ ਕੁਕਰਮਾਂ ਵਿਕਰਮਾਂ ਕਰਕੇ ਮਲੀਨ ਹੋਈ ਵੀ ਬੁੱਧੀ ਅੰਧ ਅਗਿਆਨ ਦੀ ਨੀਂਦੇ ਸੁੱਤੀ ਰਹਿੰਦੀ ਹੈ। ਸੁੱਤੀ ਪਈ ਤਦੇ ਹੀ ਜਾਗਦੀ ਹੈ ਜਦੋਂ ਅੰਧ ਮਤ ਬੁੱਧੀ ਵਾਲੇ ਦਾ ਕੋਈ ਕਰਮ ਅੰਕੂਰੀ ਭਾਗ ਜਾਗਦਾ ਹੈ। ਫੇਰ ਗੁਰੂ ਦੀ ਕਿਰਪਾ ਹੁੰਦੀ ਹੈ। ਗੁਰੂ ਕਿਰਪਾ ਕਰਦਾ ਹੈ ਤਾਂ ਇਹ ਮਨ ਜਾਗਦਾ ਹੈ। ਜਨਮ ਜਨਮ ਦਾ ਸੁੱਤਾ ਹੋਇਆ ਜਾਗ ਪੈਂਦਾ ਹੈ ਤਾਂ ਇਸ ਮਨ ਦੀ ਦੁਰਮਤ ਮਤ ਮਲੀਨੀ ਦੁਬਦਾ ਮਰਦੀ ਹੈ। ਯਥਾ ਗੁਰਵਾਕ ਕਰਮ ਹੋਵੇ ਗੁਰ ਕਿਰਪਾ ਕਰੇ ਇਹੋ ਮਨ ਜਾਗੈ ਇਸ ਮਨ ਕੀ ਦੁਬਦਾ ਮਰੈ। ਭੈਰੋ ਮਹਲਾ ਤੀਜਾ। ਪਰਮਾਰਥੀ ਆਸਤਕਤਾ ਵਾਲੇ ਵਾਹਿਗੁਰੂ ਦੇ ਪਾਸੇ ਸੋਈ ਜਨ ਲੱਗਦਾ ਹੈ ਅਤੇ ਸੋਈ ਜਨ ਵਾਹਿਗੁਰੂ ਦੀ ਸ਼ਰਨੀ ਆਉਂਦਾ ਹੈ ਜਿਸ ਦੇ ਗੁਰੂ ਨਾਨਕ ਦੀ ਕਿਰਪਾ ਨਾਲ ਪੂਰਨ ਭਾਗ ਜਾਗ ਪੈਂਦੇ ਹਨ। ਕਉ ਨਾਨਕ ਜਾ ਕੇ ਪੂਰਨ ਕਰਮਾ ਸੋ ਜਨ ਆਇਆ ਪ੍ਰਭ ਕੀ ਸ਼ਰਨਾ। ਭੈਰੋ ਮਹੱਲਾ ਪੰਜਵਾਂ। ਕਿਉਂਕਿ ਜਿਸ ਨੂੰ ਕਰਤਾਰ ਸੁਮਤ ਸੁਕਰਮੀ ਸੁਭਾਗ ਬਖਸ਼ਦਾ ਹੈ ਤਿਸ ਦੀ ਹੀ ਰੁਚੀ ਗੁਰੂ ਘਰ ਦੀ ਸਤਸੰਗਤ ਕਰਨ ਦੀ ਸੱਚੜੀ ਕਾਰ ਵੱਲ ਲੱਗਦੀ ਹੈ। ਉਸ ਦਾ ਸਭ ਤੋਂ ਮੁੱਖ ਵਿਵਹਾਰ ਸਤਸੰਗ ਕਰਨਾ ਹੋ ਜਾਂਦਾ ਹੈ। ਯਥਾ ਗੁਰਵਾਕ ਜਿਸ ਨੂੰ ਕਰਮ ਕਰੇ ਕਰਤਾਰ ਸਾਧ ਸੰਗ ਹੋਏ ਤਿਸ ਵਿਵਹਾਰ। ਭੈਰੋ ਮਹੱਲਾ ਪੰਜਵਾਂ। ਭਾਗਾਂ ਤੋਂ ਬਿਨਾਂ ਗੁਰੂ ਘਰ ਦਾ ਸਤਸੰਗ ਨਹੀਂ ਲੱਭਦਾ ਅਤੇ ਭਾਗਾਂ ਤੋਂ ਬਿਨਾਂ ਵਾਹਿਗੁਰੂ ਦੀ ਭਗਤੀ ਨਹੀਂ ਹੁੰਦੀ। ਜਿਨ੍ਹਾਂ ਦੇ ਕਰਮਾਂ ਵਿੱਚ ਪੂਰਬ ਅੰਕੂਰੀ ਭਗਤੀ ਦਾ ਭਾਗ ਲਿਖਿਆ ਹੁੰਦਾ ਹੈ ਤਿਨ੍ਹਾਂ ਨੂੰ ਹੀ ਗੁਰੂ ਅਤੇ ਗੁਰੂ ਘਰ ਦਾ ਪਰਮਾਰਥੀ ਸੁਹਾਗ ਪ੍ਰਾਪਤ ਹੁੰਦਾ ਹੈ। ਵਾਹਿਗੁਰੂ ਦਾ ਨਾਮ ਅਤੇ ਨਾਮੀ ਵਾਹਿਗੁਰੂ ਵੀ ਕਰਮ ਭਾਗ ਕਰਕੇ ਹੀ ਮਿਲਦਾ ਹੈ। ਯਥਾ ਗੁਰਵਾਕ ਬਿਨ ਭਗਤੀ ਨਹੀਂ ਸਤਿਗੁਰ ਪਾਈਐ, ਬਿਨ ਭਾਗਾਂ ਨਹੀਂ ਭਗਤ ਹਰੀ, ਬਿਨ ਭਾਗਾਂ ਸਤਸੰਗ ਨ ਪਾਈਐ, ਕਰਮ ਮਿਲੈ ਹਰ ਨਾਮ ਹਰੀ। ਬਸੰਤ ਹਿੰਡੋਲ ਮਹੱਲਾ ਪਹਿਲਾ। ਤਾਂ ਤੇ ਭਾਗਾਂ ਤੇ ਸ਼ੱਕ ਰਹਿਣਾ ਗੁਰਮਤ ਜਗਿਆਸੂ ਜਨ ਲਈ ਅਤ ਜ਼ਰੂਰੀ ਹੈ। ਨਿਰਾਪੁਰਾ ਨਿਜ ਕਰਤਤੀ ਕਰਮਾਂ ਦੀ ਆਕੜ ਤੇ ਰਹਿਣਾ ਮਹਾਂਮੂਰਖਤਾ ਹੈ। ਬਸ ਕਰਮ ਭਾਗ ਕਰਕੇ ਹੀ ਭਗਤੀ ਸੁਹਾਵੀ ਸਫਲ ਫਲਾਮੀ ਹੁੰਦੀ ਹੈ। ਭਗਤੀ ਭਾਓ ਤੁੱਠਾ ਸਤਿਗੁਰੂ ਹੀ ਬਖਸ਼ਦਾ ਹੈ। ਜੈਸੇ ਭਗਤੀ ਭਾਓ ਸਤਿਗੁਰੂ ਦੀ ਬਖਸ਼ਿਸ਼ ਹੈ, ਤੈਸੇ ਹੀ ਸਤਿਗੁਰੂ ਦੀ ਬਖਸ਼ਿਸ਼ ਨਾਲ ਵਾਹਿਗੁਰੂ ਦੇ ਸੱਚ ਖੰਡੀ ਮਹਿਲ ਦਰਬਾਰ ਵਿੱਚ ਥਾਂ ਮਿਲਦੀ ਹੈ। ਭਾਓ ਪ੍ਰੇਮ ਭਾਵਨਾ ਸੇਤੀ ਭਗਤੀ ਕਰੀ ਜਾਣੀ ਪਰਮ ਹੁਕਮ ਰਜ਼ਾਈ ਕਰਮ ਹੈ। ਪ੍ਰੇਮਾ ਭਗਤੀ ਉਸੇ ਦੀ ਥਾਂ ਪੈਂਦੀ ਹੈ ਜੋ ਗੁਰਮੁਖ ਜਨ ਭਗਤੀ ਭਾਵ ਕਰਦਾ ਹੋਇਆ ਵੀ ਵਾਹਿਗੁਰੂ ਮਿਲਾਪ ਰੂਪੀ ਸੁਫਲ ਫਲ ਦੀ ਪ੍ਰਾਪਤੀ ਹਿੱਤ ਹੀ ਗੁਰਤੁੱਠੇ ਦੀ ਨਦਰ ਮੇਰ ਉੱਤੇ ਸ਼ੱਕ ਰਹਿੰਦਾ ਹੈ। ਆਪਣੇ ਭਗਤੀ ਰੂਪੀ ਸੁਕ੍ਰਿਤ ਕਰਮ ਉੱਤੇ ਹੀ ਸ਼ਾਕਰ ਨਹੀਂ ਰਹਿੰਦਾ। ਇਸ ਬਿਧ ਨਿਜ ਭਗਤੀ ਉੱਤੇ ਨਿਰਭਰ ਰਹਿਣਾ ਸੂਕਸ਼ਮ ਅਹੰਗਤਾ ਉਤਪਤੀ ਦਾ ਕਾਰਨ ਹੋ ਜਾਂਦਾ ਹੈ। ਉਸਦੀ ਸੂਖਮ ਹਉਮੈ ਦੀ ਕਾਈ ਨਹੀਂ ਜਾਂਦੀ। ਸਤਿਗੁਰੂ ਦੀਆਂ ਭਗਤੀ ਦਾਤੇ ਸਤਿਗੁਰੂ ਦੀਆਂ ਨਦਰਾਂ ਮਿਹਰਾਂ ਤੇ ਸ਼ਾਕਰ ਰਹਿੰਦਿਆਂ ਹੀ ਵਾਹਿਗੁਰੂ ਦੇ ਮਹਿਲਾਂ ਵਿੱਚ ਥਾਂ ਮਿਲਦੀ ਹੈ। ਭਾਗਾਂ ਉੱਤੇ ਸ਼ਾਕਰ ਰਹਿਣਾ, ਨਦਰੀ ਵਾਹਿਗੁਰੂ ਦੀ ਮਿਹਰਬਾਨ ਸਤਿਗੁਰੂ ਦੀ ਨਦਰਾਂ ਮਿਹਰਾਂ ਦਾ ਪਾਤਰ ਬਣਨਾ ਹੈ। ਕਿਉਂਕਿ ਜਦੋਂ ਜਗਿਆਸੂ ਦੇ ਅੰਦਰ ਇਹ ਸੰਸਕਾਰ ਸਫੁਰਨ ਹੋ ਜਾਂਦਾ ਹੈ ਕਿ ਮੈਂ ਆਪਣੀ ਨਿੱਜ ਭਗਤ ਕਮਾਈ ਕਰਕੇ ਹੀ ਇਸ ਪਦ ਨੂੰ ਪ੍ਰਾਪਤ ਹੋਇਆ ਹਾਂ ਅਤੇ ਸਤਿਗੁਰੂ ਵਾਹਿਗੁਰੂ ਦੇ ਮਹਿਲਾਂ ਦਾ ਵਾਸਲ ਹੋਇਆ ਹਾਂ, ਤਦੋਂ ਵਾਸਤਵ ਵਿੱਚ ਉਸ ਨੂੰ ਤਤ ਪਦ ਦੀ ਪ੍ਰਾਪਤੀ ਨਹੀਂ ਹੋਈ ਹੁੰਦੀ। ਨਾ ਹੀ ਮਹਿਲੀ ਵਾਹਿਗੁਰੂ ਦੇ ਦਰ ਘਰ ਮਹਿਲਾਂ ਦਾ ਵਾਸਾ ਪ੍ਰਾਪਤ ਹੋਇਆ ਹੁੰਦਾ ਹੈ, ਸਗੋਂ ਉਹ ਉਸ ਪਦੋਂ ਉਰੇਡੇ ਹੀ ਰਹਿ ਖੜੋਂਦਾ ਹੈ। ਇਸ ਸੂਖਮ ਹੰਕਾਰ 'ਤੇ ਹੀ ਇਹ ਅਸਥੂਲ ਅਹੰਕਾਰ ਉਪਜ ਖੜੋਂਦਾ ਹੈ ਕਿ ਅੱਜ ਮੇਰੇ ਸਾਰਖਾ ਕੋਈ ਨਹੀਂ, ਮੈਥੋਂ ਛੁੱਟ ਇਹ ਪਦ ਕਿਸੇ ਹੋਰਸ ਨੂੰ ਪ੍ਰਾਪਤ ਨਹੀਂ ਹੋਇਆ। ਇਹ ਇੱਕ ਪ੍ਰਕਾਰ ਦੀ ਦੂਜੇ ਪੁੱਗ ਖਲੋਏ ਗੁਰਮੁੱਖਾਂ ਦੀ ਅਚੇਤ ਨਿੰਦਾ ਹੋ ਜਾਂਦੀ ਹੈ ਅਤੇ ਆਪਣਾ ਹੰਕਾਰ ਵੱਧ ਜਾਂਦਾ ਹੈ। ਜਿਨ੍ਹਾਂ ਨੂੰ ਸੱਚੀ ਗੁਰਮਤ ਭਗਤੀ ਦੀ ਜਾਗ ਲੱਗੀ ਹੈ, ਜੋ ਜਨ ਸੱਚੀ ਪਰਮਾਰਥਕ ਜਾਗ ਵਾਲੀ ਭਗਤੀ ਕਰ ਜਾਗ ਸੁਭਾਗੇ ਹੋਏ ਹਨ, ਤਿਨ੍ਹਾਂ ਨੂੰ ਇਸ ਪ੍ਰਕਾਰ ਦੀ ਅਚੇਤ ਨਿੰਦਾਮਈ ਨਿਜ ਭਗਤ ਹੰਕਾਰ ਸੰਸਕਾਰੀ ਸੰਸਕਾਰ ਹੀ ਨਹੀਂ ਕੁਫਰਨ ਹੁੰਦੇ। ਉਹ ਤਾਂ ਇਸ ਪ੍ਰਕਾਰੀ ਨਿੰਦ ਨਿੰਦਾਰੀ ਸੰਸਕਾਰਾਂ ਦਾ ਪਰਹਰਾਈ ਤਿਆਗ ਕਰਕੇ ਕੇਵਲ ਤਤ ਭਗਤੀ ਭਾਵ ਵਿੱਚ ਹੀ ਸੁਜਾਗ ਅਤੇ ਸਾਵਧਾਨ ਰਹਿੰਦੇ ਹਨ। ਇਹ ਸਾਵਧਾਨਤਾ ਸੰਯੁਕਤਨੀ ਤੋੜ ਨਿਭਣੀ ਸੁਹਾਵੀ ਭਗਤੀ ਕੇਵਲ ਉੱਗਰ ਕਰਮ ਭਾਗਾਂ ਦਾ ਹੀ ਅੰਕੁਰ ਹੈ। ਯਥਾ ਗੁਰਵਾਕ ਗੁਰਤੁੱਠਾ ਬਖਸ਼ੇ ਭਗਤ ਭਾਉ, ਗੁਰਤੁੱਠੈ ਪਾਈਐ ਹਰ ਮਹਿਲ ਠਾਉ, ਪਰ ਹਰ ਨਿੰਦਾ ਹਰ ਭਗਤ ਜਾਗ, ਹਰ ਭਗਤ ਸੁਹਾਵੀ ਕਰਮ ਭਾਗ। ਬਸੰਤ ਮਹਿਲਾ ਪਹਿਲਾ। ਇਹ ਸ਼ੁਭ ਲੱਛਣੀ ਭਾਗ ਵੀ ਪੂਰਬਲੇ ਸ਼ੁਭ ਕਰਮਾਂ ਦਾ ਹੀ ਅੰਕੁਰ ਹੁੰਦਾ ਹੈ, ਤਾਂ ਤੇ ਭਾਗਾਂ ਅੰਦਰ ਲਿਖਿਆ ਭੁਗਤਣਾ ਹੀ ਪੈਂਦਾ ਹੈ। ਸ਼ੁਭ ਭਾਗਾਂ ਦੀ ਸ਼ੁਭ ਲਿਖਤਣੀ ਸ਼ੁਭ ਭੁਗਤਣੀ ਕਰਾਉਂਦੀ ਹੈ, ਇਹ ਸ਼ੁਭ ਭੁਗਤਣੀ ਸ਼ੁਭ ਲੀਨਤਾ ਕਰਾਉਂਦੀ ਹੈ। ਭੁਗਤ ਮੁਕਤ ਦੇ ਦਾਤੇ ਓਤ ਪੋਤ ਅਭੇਦੀ ਗੁਰੂ ਕਰਤਾਰ ਦੇ ਸਰੂਪ ਵਿੱਚ। ਜਿਸ ਜਗਿਆਸੂ ਦਾ ਅਤ ਉੱਤਮ ਅਤੇ ਉਗਰ ਭਾਗ ਹੁੰਦਾ ਹੈ, ਸੋਈ ਗੁਰੂ ਦਾ ਸਿੱਖ ਸੇਵਕ ਸਿੰਘ ਬਣਦਾ ਹੈ ਅਤੇ ਗੁਰੂ ਸਿੱਖ ਸੇਵਕ ਬਣ ਕੇ ਅਤੁੱਟ ਨਾਮ ਅਭਿਆਸ ਕਮਾਈਆਂ ਰੂਪੀ ਸੱਚੀ ਸੇਵਾ ਵਿਖੇ ਤਤਪਰ ਹੋ ਕੇ ਜੁਟਦਾ ਹੈ ਅਤੇ ਸਤਿਗੁਰੂ ਦੇ ਪਰਮ ਪ੍ਰਸਾਦ ਕਰ ਨਿਸ਼ਕਾਮ ਅਤੇ ਨਿਰਮਾਣ ਗੁਰ ਭਗਤ ਸੇਵਾ ਵਿੱਚ ਜੁਟ ਕੇ ਜੀਵਨ ਮੁਕਤ ਹੋ ਜਾਂਦਾ ਹੈ। ਇਹ ਜੀਵਨ ਮੁਕਤੀ ਦਾ ਪਰਮ ਪਦ ਗੁਰਪ੍ਰਸਾਦੀ ਹੀ ਪ੍ਰਾਪਤ ਹੁੰਦਾ ਹੈ। ਇਹ ਗੁਰੂ ਦਾ ਪ੍ਰਸਾਦ ਅਤ ਉਜਲਾ ਅਤੇ ਉੱਚਾ ਜਗਿਆਸੂ ਜਨ ਦਾ ਕਰਮ ਭਾਗ ਹੈ। ਯਥਾ ਗੁਰਵਾਕ ਕਰਮ ਹੋਵੇ ਤਾਂ ਸੇਵਾ ਕਰੈ, ਗੁਰਪ੍ਰਸਾਦੀ ਜੀਵਤ ਮਰੈ। ਬਸੰਤ ਮਹਿਲਾ ਤੀਜਾ ਘਰ ਪਹਿਲਾ ਦੁੱਤਕੇ। ਅਜਿਹੇ ਉਗਰ ਭਾਗ ਉਦੇ ਹੋਣ ਤੋਂ ਬਿਨਾਂ ਸਾਰੀ ਲੁਕਾਈ ਭਰਮ ਭੁਲਾਈ ਹੀ ਫਿਰਦੀ ਹੈ। ਇਸ ਵਿੱਚ ਰੰਚਕ ਸੰਦੇਹ ਨਹੀਂ ਕਿ ਸ਼ੁਭ ਕਰਮ ਹੀ ਸ਼ੁਭ ਭਾਗ ਦੇ ਲਖਾਇਕ ਅਤੇ ਸੂਚਕ ਹਨ। ਸ਼ੁਭ ਕਰਮਾਂ ਦੇ ਲੇਖ ਕਰਮ ਵਿਧਾਤੇ ਅਤੇ ਕਰਮ ਫਲ ਪਰਦਾਤੇ ਸ੍ਰੀ ਅਕਾਲ ਪੁਰਖ ਦੇ ਅਟਲ ਹੁਕਮ ਅਨੁਸਾਰ ਪਿਛਲੇ ਜਨਮਾਂ ਦੇ ਅੰਕੁਰਕ ਹੋਣ ਕਰ ਨਵੀਨ ਜਨਮ ਮਿਲਣ ਪਰ ਜਗਿਆਸੂ ਜਨ ਦੇ ਮਸਤਕ 'ਤੇ ਲਿਖੇ ਜਾਂਦੇ ਹਨ, ਜਿਨ੍ਹਾਂ ਦਾ ਸੰਕੇਤਕ ਨਾਮ ਭਾਗ ਹੋ ਜਾਂਦਾ ਹੈ। ਸੋ ਭਾਗ ਸੁਲੱਖਣੇ ਕਰਮਾਂ ਦਾ ਭੁਗਤਾ ਹਰ ਇੱਕ ਜਗਿਆਸੂ ਜਨ ਜਨਮ ਤੋਂ ਹੀ ਹੋ ਜਾਂਦਾ ਹੈ। ਜਿਨ੍ਹਾਂ ਦੀ ਜਨਮ ਤੋਂ ਕੁਦਰਤੀ ਮਨ ਰੁਚੀ ਭਗਤੀ ਭਾਵ ਵੱਲ ਹੁੰਦੀ ਹੈ, ਉਹਨਾਂ ਦੇ ਸ਼ੁਭ ਮਸਤਕੀ ਭਾਗ ਹੀ ਮੁੱਢ ਤੋਂ ਸ਼ੁਭ ਸੁਰਤੀ ਗੱਤੇ ਹੁੰਦੇ ਹਨ। ਇਹ ਭਗਤੀ ਮਾਰਗ ਵਾਲਾ ਜਨਮ ਬਤੀਤਣੋਂ ਰਹਿ ਨਹੀਂ ਸਕਦੇ। ਉਹਨਾਂ ਦੇ ਇਸ ਜਨਮ ਅੰਦਰ ਨਦਰ ਕ੍ਰਮੀ ਇੱਕ ਸ਼ੁਆ ਮਾਤਰ ਹੀ ਮੁਕਤ ਗੱਤ ਉੱਚ ਕਲਿਆਣਕਾਰੀ ਤੱਤ ਭਗਤੀ ਦਾ ਤੱਤ ਫਲ ਅਰਪਾਉਣ ਨੂੰ ਸਮਰੱਥ ਹੋਏ ਆਉਂਦੀ ਹੈ। ਉਹ ਗੁਰੂ ਘਰ ਵਿਖੇ ਆ ਕੇ ਅੰਮ੍ਰਿਤ ਛਕਣ ਸਮੇਂ ਪਹਿਲੀ ਪਾਣ ਗੁੜਤੀ ਦੇ ਅੰਮ੍ਰਿਤ ਛਾਂਦੇ ਨਾਲ ਤ੍ਰਿਪਤ ਹੋ ਕੇ ਰਸ ਜੋਤ ਪ੍ਰਗਾਸੀ ਆਨੰਦ ਮਾਨਣ ਵਾਲੇ ਹੋ ਜਾਂਦੇ ਹਨ। ਇਹ ਤੱਤ ਫਰੱਤੀ ਆਤਮ ਵਿਵਸਥਾ ਦਾ ਬਿਜਲੰਕਾਰੀ ਉਮਗਾਓ ਉਹਨਾਂ ਦੇ ਭਾਗਾਂ ਦਾ ਪਸਰਾਓ ਹੀ ਹੁੰਦਾ ਹੈ। ਇਹਨਾਂ ਭਾਗਾਂ ਬਿਹੂਣੋਂ ਆਮ ਦੁਨੀਆ ਭਰਮ ਭੁਲਾਈ ਹੀ ਫਿਰਦੀ ਰਹਿੰਦੀ ਹੈ ਅਤੇ ਮੋਹ ਮਮਤਾ ਦੇ ਮਾਇਆਵੀ ਗੇੜ ਵਿੱਚ ਪੈ ਕੇ ਬਹੁਤ ਹੀ ਦੁੱਖਾਂਮਈ ਜਨਮ ਜਨਮਾਂਤਰੀ ਧੱਕੇ ਖਾਂਦੀ ਹੈ। ਯਥਾ ਗੁਰਵਾਕ, ਬਿਨ ਕਰਮਾ ਸਭ ਭਰਮ ਭੁਲਾਈ, ਮਾਇਆ ਮੋਹ ਬਹੁਤ ਦੁੱਖ ਪਾਈ। ਬਸੰਤ ਮਹਿਲਾ ਤੀਜਾ। ਜਿਨ੍ਹਾਂ ਜਗਿਆਸੂਆਂ ਦਾ ਪਰਾ ਪੂਰਬਲਾ ਮਸਤਕ ਲਿਖਤੀ ਭਾਗ ਕਰਮ ਖੁੱਲਦਾ ਹੈ, ਉਹਨਾਂ ਦੇ ਅੰਤਰ ਆਤਮੇ ਅੰਮ੍ਰਿਤ ਛਕਣ ਸਾਰ ਹੀ ਸੁਧਾ ਮੰਤਰੀ ਜਾਗ ਲੱਗ ਜਾਂਦਾ ਹੈ ਅਤੇ ਜੋਤ ਪ੍ਰਕਾਸ਼ ਦਾ ਖੇੜਾ ਹੋ ਜਾਂਦਾ ਹੈ। ਗੁਰ ਸ਼ਬਦ ਮੰਤਰ ਉਹਨਾਂ ਨੂੰ ਅਮਿਓ ਰਸਾਇਣੀ ਮਿਠਾਸ ਵਾਲਾ ਹੋ ਕੇ ਸੰਜੀਵਨਤ ਹੋ ਜਾਂਦਾ ਹੈ। ਇਸ ਸ਼ਬਦ ਗੁਰ ਮੀਠੇ ਦੇ ਪ੍ਰਭਾਵ ਕਰਕੇ ਤਿਨ੍ਹਾਂ ਦੀ ਅਭਿਆਸ ਕਲਾ ਵੀ ਅੰਮ੍ਰਿਤਸਰ ਸ਼ਾਰੀ ਅਤ ਮਿੱਠ ਮਿਠਾਰੀ ਹੋ ਜਾਂਦੀ ਹੈ। ਜਿਸ ਦੇ ਜ਼ੋਰ ਤਾਣ ਕਰ ਖਿਨ ਖਿਨ ਨਾਮ ਅਭਿਆਸ ਕਲਾ ਜ਼ੋਰੋ ਜ਼ੋਰ ਵੱਧਦੀ ਅਤੇ ਹੋਰੋ ਹੋਰ ਵੱਧ ਵਧੇਰੇ ਆਤਮ ਰੰਗ ਖੇਡਦੀ ਹੈ। ਜਿਸ ਜੋਤ ਪ੍ਰਕਾਸ਼ ਦੇ ਖਿਨੋ ਖਿਨ ਵਧੰਦੇ ਰਸ ਜੋਤ ਸਪਰਸੀਏ ਪਾਰਸ ਖੇੜੇ ਦੇ ਪ੍ਰਭਾਵ ਕਰ ਉਸ ਨੂੰ ਆਪਣੇ ਘੱਟ ਵਿਖੇ ਅਤੇ ਹਰ ਪ੍ਰਾਣੀ ਦੇ ਘੱਟ ਵਿਖੇ ਜੋਤ ਜੋਤੀਸ਼ਰ ਵਾਹਿਗੁਰੂ ਪ੍ਰਤਿਬਿੰਬਿਤ ਨਜ਼ਰੀ ਆਉਂਦਾ ਹੈ, ਪ੍ਰਤੱਖ ਦਿਸਦਾ ਹੈ, ਜੈਸਾ ਕਿ ਇਸ ਗੁਰਵਾਕ ਦਾ ਭਾਵ ਹੈ। ਮੇਰਾ ਮਨ ਸ਼ਬਦ ਲੱਗੋ ਗੁਰ ਮੀਠਾ, ਖੁੱਲਿਓ ਕਰਮ ਭਇਓ ਪਰਗਾਸਾ, ਘਟ ਘਟ ਹਰ ਹਰ ਡੀਠਾ ਰਹਾਓ। ਸਾਰੰਗ ਮਹਲਾ ਪੰਜਵਾਂ। ਵਾਹਿਗੁਰੂ ਦੇ ਦਰਸ਼ਨਾਂ ਦਾ ਉੱਦਮ ਕਰਨਾ ਉੱਤਮ ਜਗਿਆਸੂ ਜਨ ਦੀ ਸ੍ਰਿਸ਼ਟ ਸਿਫਾਤੀ ਅੰਦਰ ਮਨਹ ਲੱਖ ਹੁੰਦਾ ਹੈ। ਉਹ ਦਰਸ਼ਨਾਂ ਦੇ ਉੱਦਮ ਕੀਤੇ ਬਿਨਾਂ ਰਹਿ ਨਹੀਂ ਸਕਦਾ। ਗੁਰਬਾਣੀ ਅੰਦਰ ਆਏ ਹੁਕਮ ਰੂਪ ਸਤਿਗੁਰੂ ਬਚਨਾਂ ਨੂੰ ਕਮਾਉਂਦਾ ਹੈ ਅਤੇ ਕਮਾਉਣ ਵਿੱਚ ਰੰਚਕ ਆਲਸ ਨਹੀਂ ਕਰਦਾ ਨਾ ਹੀ ਬਿਲਮਤਾ ਦਿੰਦਾ ਹੈ। ਇਹ ਉੱਦਮ ਉਸਦੇ ਮੱਥੇ ਲਿਖੇ ਸ਼ੁਭ ਕਰਮ ਭਾਗ ਹੀ ਕਰਾਉਂਦੇ ਹਨ। ਪਰ ਫੇਰ ਵੀ ਉਹ ਗੁਰਮੁਖ ਜਨ ਵਾਹਿਗੁਰੂ ਦੀਆਂ ਨਦਰ ਕ੍ਰਮੀ ਮਿਹਰਾਂ ਦਾ ਹੀ ਪਾਤਰ ਬਣਿਆ ਰਹਿੰਦਾ ਹੈ ਅਤੇ ਜਦੋਂ ਦਰਸ਼ਨਾਂ ਦੀ ਪ੍ਰਾਪਤੀ ਹੁੰਦੀ ਹੈ ਤਦੋਂ ਉਹ ਇਹ ਸਭ ਕੁਛ ਉਸਦੀ ਨਦਰਾਂ ਦਾ ਸਦਕਾ ਹੀ ਜਾਣਦਾ ਹੈ। ਇੱਕ ਨਿਮਖ ਮਾਤਰ ਵੀ ਉਸਦੇ ਹਿਰਦੇ ਅੰਦਰ ਇਹ ਕਫੁਰਨੀ ਨਹੀਂ ਫੁਰਦੀ ਕਫੁਰਦੀ ਕਿ ਇਹ ਦਰਸ਼ਨ ਝਾਕਾ ਉਸਦੀ ਆਪਣੀ ਘਾਲਣਾ ਦਾ ਸਦਕਾ ਹੈ। ਇਸ ਨੂੰ ਉਹ ਫੈਜ਼ ਗੁੰਜਾਰੀ ਰਹਿਮਤਾਈ ਭਾਗਾਂ ਦਾ ਜ਼ਹੂਰ ਹੀ ਜਾਣਦਾ ਹੈ ਅਤੇ ਮਨ ਬਚ ਕਰਮ ਕਰਕੇ ਜਾਣਦਾ ਹੈ, ਜੈਸਾ ਕਿ ਇਸ ਗੁਰਵਾਕ ਦਾ ਤੱਤ ਆਸ਼ਾ ਹੈ। ਉੱਦਮ ਕਰੋ ਦਰਸ਼ਨ ਪੇਖਣ ਕਹੋ ਕਰਮ ਪ੍ਰਾਪਤ ਹੋਏ। ਸਾਰੰਗ ਮਹਲਾ ਪੰਜਵਾਂ। ਇਸ ਗੁਰਵਾਕੀ ਤੁਕ ਅੰਦਰ ਕਰਮ ਦਾ ਭਾਵ ਅਰਥ ਸਪਸ਼ਟ ਭਾਗ ਸ਼ੁਭ ਨਸੀਬਾ ਭਾਗ ਹੈ। ਜੋਤ ਪ੍ਰਕਾਸ਼ੀਏ ਗੁਰਮੁਖ ਜਨਾਂ ਦਾ ਦਰਸ਼ਨ ਵੀ ਕਰਮਾਂ ਭਾਗਾਂ ਨਾਲ ਹੀ ਪ੍ਰਾਪਤ ਹੁੰਦਾ ਹੈ, ਐਵੇਂ ਨਹੀਂ। ਉਦਮ ਵੀ ਉਹਨਾਂ ਦਾ ਬਰ ਹੱਕ ਹੈ, ਪਰ ਪ੍ਰਾਪਤੀ ਦਰਸ਼ਨ ਦੀ ਭਾਗਾਂ ਸੇਤੀ ਹੀ ਹੈ। ਜਿਨ੍ਹਾਂ ਦੇ ਮਸਤਕ ਭਾਗ ਹੁੰਦਾ ਹੈ, ਉਹੀ ਵਾਹਿਗੁਰੂ ਨਾਮ ਨੂੰ ਜਪਦੇ ਹਨ। ਨਿਗੁਰੇ ਨਰ ਨਾਰੀ ਨਾਮ ਨਹੀਂ ਜਪ ਸਕਦੇ। ਪਰਮਾਰਥੀ ਗੁਰਮਤ ਅਸੂਲ ਪੱਕਾ ਹੈ ਕਿ ਨਿਗੁਰਿਆਂ ਨੂੰ ਨਾਮ ਹੀ ਪ੍ਰਾਪਤ ਨਹੀਂ ਹੁੰਦਾ, ਜਪਣਾ ਤਾਂ ਉਹਨਾਂ ਨੇ ਕੀ ਸੀ। ਜਿਨ੍ਹਾਂ ਦਾ ਭਾਗ ਉਦੇ ਹੁੰਦਾ ਹੈ, ਉਹ ਗੁਰੂ ਨਾਨਕ ਦੇ ਘਰ ਦਰ ਸ਼ਰਨੀ ਆਏ ਪੈਂਦੇ ਹਨ। ਤਿੱਥੇ ਉਹ ਸਗੁਰੇ ਬਣ ਕੇ ਗੁਰਮੰਤਰ ਗੁਰਦੀਖਿਆ ਲੈਂਦੇ ਹਨ, ਤਦ ਉਹ ਨਾਮ ਜਪਣ ਜੋਗੇ ਹੁੰਦੇ ਹਨ। ਬੇਪੀਰਿਆਂ ਨਿਗੁਰਿਆਂ ਨੂੰ ਨਾਮ ਨਹੀਂ ਮਿਲਦਾ, ਅਤੇ ਸਗੁਰਾ ਉਹੀ ਹੁੰਦਾ ਹੈ ਜਿਸ ਦੇ ਭਾਗ ਖੁੱਲਣ, ਯਥਾ ਗੁਰਵਾਕ। ਨਾਨਕ ਕਰਮ ਹੋਵੈ ਜਪੀਐ ਕਰ ਗੁਰ ਪੀਰ, ਸੱਚ ਸਮਾਵੈ ਇਹ ਸਰੀਰ। ਮਲਾਰਮਾ ਲਾ ਪਹਿਲਾ। ਗੁਰਮਤ ਨਾਮ ਜਪਦੇ ਜਪਦੇ ਵਡਭਾਗੀਆਂ ਦਾ ਮਨ ਵੀ ਅਤੇ ਤਨ ਵੀ ਸੱਚੇ ਵਾਹਿਗੁਰੂ ਦੇ ਸਰੂਪ ਵਿੱਚ ਸਮਾ ਜਾਂਦਾ ਹੈ। ਪਹਿਲਾਂ ਨਾਮ ਦੇ ਜੋਤ ਤਰੰਗੀ ਸਰੋਵਰ ਵਿੱਚ ਤਾਰੀਆਂ ਲਾ ਕੇ ਤ੍ਰਿਬੁੱਢ ਹੋ ਜਾਂਦਾ ਹੈ, ਫੇਰ ਨਾਮੀ ਵਾਹਿਗੁਰੂ ਸੇਤੀ ਇਕਮਿਕ ਹੋਏ ਸਮਾਉਂਦਾ ਹੈ। ਪੂਰਾ ਸ਼ਬਦ ਵਾਹਿਗੁਰੂ ਪੂਰੇ ਭਾਗਾਂ ਕਰਮਾਂ ਨਾਲ ਹੀ ਧਿਆਇਕੈ ਮਨ ਵਸਾਇਆ ਜਾਂਦਾ ਹੈ। ਪੂਰਾ ਕਰਮ ਧਿਆਏ ਪੂਰਾ ਸ਼ਬਦ ਮਨ ਵਸਾਇਆ। ਵਾਰ ਮਲਾਰ ਕੀ ਪੌੜੀ 18। ਪੂਰੇ ਸਤਿਗੁਰੂ ਗੁਰੂ ਨਾਨਕ ਦੀਆਂ ਵੱਡੀਆਂ ਵਡਿਆਈਆਂ ਹਨ, ਪਰੰਤੂ ਵੱਡੇ ਭਾਗਾਂ ਨਾਲ ਪੂਰੇ ਕਰਮਾਂ ਸੇਤੀ ਹੀ ਐਸਾ ਸੱਚਾ ਸਤਿਗੁਰੂ ਪਾਇਆ ਜਾ ਸਕਦਾ ਹੈ। ਨਹੀਂ ਤਾਂ ਭਾਗਹੀਣ ਭੌਂਦੂ ਭੇਖੀ ਅਤੇ ਡਿੰਬੀ ਅਲਪੱਗ ਦੇ ਧਾਰੀ ਗੁਰੂਆਂ ਪਾਸ ਹੀ ਭੌਂਦੇ ਭਰਮਦੇ ਫਿਰਦੇ ਹਨ, ਆਪਣਾ ਜਨਮ ਬਿਰਥਾ ਹੀ ਗਵਾ ਲੈਂਦੇ ਹਨ। ਫੇਰ ਉਹਨਾਂ ਨੂੰ ਬਹੁਤੇ ਜਨਮਾਂ ਵਿੱਚ ਭਰਮਣਾ ਪੈਂਦਾ ਹੈ। ਓੜਕ ਮੁੜ ਘਿੜ ਕੇ ਜਦੋਂ ਵੀ ਇਸ ਜੀਵ ਦੀ ਕਲਿਆਣ ਹੋਣੀ ਹੈ, ਤਾਂ ਗੁਰੂ ਨਾਨਕ ਸਾਹਿਬ ਦੇ ਘਰੋਂ ਹੀ ਹੋਣੀ ਹੈ। ਜਿਸ ਦਾ ਭਾਗ ਖੁੱਲਦਾ ਹੈ, ਉਹੀ ਸੱਚੇ ਸਤਿਗੁਰੂ ਦੇ ਦਰੋਂ ਘਰੋਂ ਵਰੋ ਸੌਂਦਾ ਹੈ। ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ, ਕਰਮ ਮਿਲੈ ਤਾਂ ਪਾਏ। ਸਲੋਕ ਮਹਲਾ ਤੀਜਾ। ਧੁਰੋਂ ਬਖਸ਼ਿਸ਼ ਵਾਲੇ ਭਾਗ ਕਰਮ ਜਿਨ੍ਹਾਂ ਦੇ ਜਾਗ ਪਏ ਹਨ, ਉਹਨਾਂ ਨੂੰ ਸੱਚੇ ਵਾਹਿਗੁਰੂ ਦੀ ਪ੍ਰਾਪਤੀ ਹੁੰਦਿਆਂ ਇੱਕ ਬਿਲਮ ਨਹੀਂ ਲੱਗਦੀ। ਇਸ ਬਖਸ਼ਿਸ਼ ਨੂੰ ਕੋਈ ਮੇਟ ਨਹੀਂ ਸਕਦਾ। ਕਰਮ ਮਿਲੈ ਸੱਚ ਪਾਈਐ, ਧੁਰ ਬਖਸ਼ ਨਾ ਮੇਟੈ ਕੋਏ। ਸ੍ਰੀ ਰਾਗ ਮਹਲਾ ਪਹਿਲਾ। ਗੁਰਮੁੱਖਾਂ ਦੀ ਸੰਗਤ ਦਾ ਮਿਲਣਾ ਵੀ ਭਾਗਾਂ ਕਰਕੇ ਹੀ ਹੈ। ਤੇ ਸਤਸੰਗ ਰੂਪੀ ਸਥਾਨ ਵਿਖੇ ਬੈਠ ਕੇ ਅਤੇ ਗੁਰਮੁੱਖਾਂ ਪਿਆਰਿਆਂ ਨਾਲ ਰਲ ਮਿਲ ਕੇ ਵਾਹਿਗੁਰੂ ਦੇ ਗੁਣ ਗਾਵਣ ਨਾਲ ਦਾਤਾ ਦਿਆਲ ਹੁੰਦਾ ਹੈ। ਇਹ ਦਿਆਲਤਾ ਵਾਹਿਗੁਰੂ ਨਾਲ ਮੇਲਣ ਦੀ ਸਫਲ ਸੁਭਾਗਤਾ ਹੈ। ਕਰਮ ਹੋਵੇ ਸਤਸੰਗ ਮਿਲਾਏ, ਹਰ ਗੁਣ ਗਾਵੈ ਬਹਿ ਸੁਥਾਏ। ਰਹਾਉ ਗੌੜੀ ਗੁਆਰੇਰੀ ਮਹਲਾ ਤੀਜਾ। ਸਗੁਰੇ ਜਗਿਆਸੂ ਦਾ ਅਪਣਾਇਆ ਹੋਇਆ ਸਤਿਗੁਰੂ ਗੁਰੂ ਨਾਨਕ ਦਸ਼ਮੇਸ਼ ਤਿਸ ਨੂੰ ਤੁੱਠ ਕੇ ਨਾਮ ਦੀ ਦਾਤ ਦਿੰਦਾ ਹੈ। ਉਸ ਦੇ ਮਸਤਕ ਉੱਤੇ ਇਸ ਨਾਮ ਪ੍ਰਾਪਤੀ ਦੇ ਭਾਗ ਦੀ ਰੇਖਾ ਪਹਿਲਾਂ ਹੀ ਲਿਖੀ ਹੁੰਦੀ ਹੈ। ਨਾਮ ਗੁਰਦੀਓ ਹੈ ਆਪਣੈ, ਜਾਕੈ ਮਸਤਕ ਕਰਮਾ, ਨਾਮ ਦ੍ਰਿੜਾਵੈ ਨਾਮ ਜਪਾਵੈ, ਤਾਕਾ ਜੁਗ ਮੈਂ ਧਰਮਾ। ਧਨਾਸਰੀ ਮਹਲਾ ਪੰਜਵਾਂ। ਐਸੀ ਦਾਤ ਬਖਸ਼ਾਂਦਾ ਬਖਸ਼ਿਆ ਹੋਇਆ ਗੁਰਮੁਖ ਜਨ ਆਪਣੇ ਕਰਮੀ ਕਮਲ ਜਮਾਲ ਦੇ ਕ੍ਰਿਸ਼ਮੇ ਨਾਲ ਹੋਰਨਾਂ ਸੰਗੀਆਂ ਨੂੰ ਵੀ ਨਾਮ ਤਰੰਗਤਾ ਦੀ ਪ੍ਰੇਰਣਾ ਕਰਕੇ ਪੰਜਾਂ ਪਿਆਰਿਆਂ ਦੀ ਸ਼ਰਨਾਗਤ ਲਿਆ ਕੇ ਗੁਰੂ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰੋਂ ਨਾਮ ਦਿਵਾਉਂਦਾ, ਨਾਮ ਜਪਾਉਂਦਾ ਅਤੇ ਨਾਮ ਦੜਾਉਂਦਾ ਹੈ। ਇਸ ਕਲਯੁੱਗ ਵਿਖੇ ਇਹੋ ਪੁੰਨ ਧਰਮ ਅਜਿਹੇ ਗੁਰਮੁੱਖਾਂ ਨੇ ਖੱਟਿਆ ਹੈ। ਇਹ ਪੁੰਨ ਧਰਮ ਕਰਮ ਉਹਨਾਂ ਦਾ ਸੱਚਾ ਧਰਮ ਆਹਰ ਹੋ ਗਿਆ ਹੈ। ਲਿਖਤ ਲਲਾਟੀ ਕਰਮਾਂ ਭਾਗਾਂ ਦੀ ਸੱਚੀ ਖੇਡ ਹੈ, ਜਿਸ ਨੂੰ ਖਿਡਾਏ ਉਹੀ ਖੇਡਦਾ ਹੈ।